ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਪਵਿੱਤਰਤਾ। ਉਸ ਦੇ ਦੂਸਰੇ ਭਾਗ ਦਾ ਅਗਲਾ ਹਿੱਸਾ ਉਹ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ, ਜਿਸ ਦਾ ਸਿਰਲੇਖ ਹੈ ਤਪ। ਬਹੁਤ ਕੁੱਦੇ ਤਾਂ ਪਵਿੱਤਰਤਾ ਦੇ ਸਾਧਨ ਦੇ ਲਈ ਮਹਾਰਾਜ ਪਤੰਜਲੀ ਦਾ ਗ੍ਰੰਥ ਚੁੱਕ ਲਿਆ। ਹੁਣ ਲੱਗੇ ਹੁਣ ਜਪ ਤਪ, ਮਾਲਾ ਫੜੀ, ਅੱਖੀਂ ਮੀਟ ਬੈਠੇ, ਧਿਆਨ ਹੋਣ ਲੱਗਿਆ। ਹੈਂ ਜੀ, ਧਿਆਨ ਕਿਸ ਸ਼ੈ ਦਾ? ਕਿਸ ਸਰੂਪ ਦੇ ਦੇਖਣ ਨੂੰ ਅੱਖਾਂ ਮੀਟੀਆਂ ਹਨ? ਉੱਥੇ ਤਾਂ ਕੁਝ ਵੀ ਨਹੀਂ। ਮਨ ਕਿਵੇਂ ਲੱਗੇ? ਇੱਕ ਦੋ ਘੰਟੇ ਮਨ ਨੂੰ ਬੇਮੁਹਾਰ ਦੌੜਾ ਕੇ ਸ਼ਾਂਤੀ ਸ਼ਾਂਤੀ ਕਰਦੇ ਯੋਗੀ ਜੀ ਨਜ਼ਰਾਂ ਜ਼ਮੀਨ 'ਤੇ ਗੱਡੀਆਂ ਬੈਠੇ ਹਨ। ਉਹ ਕਿਸੇ ਅੰਗਰੇਜ਼ ਦੇ ਦਫ਼ਤਰ ਦੇ ਹੈੱਡ ਕਲਰਕ ਸਾਹਿਬ ਜਾ ਰਹੇ ਹਨ। ਕਲਮ ਜਦ ਚਲਦੀ ਹੈ ਦੂਜਿਆਂ ਦਾ ਗਲਾ ਕੱਟਦੀ ਹੈ। ਲਿਖਦੇ ਤਾਂ ਠੀਕ ਡਾਕ ਗੱਡੀ ਵਾਂਗ ਹਨ। ਕਿਉਂ ਨਾ ਹੋਵੇ, ਯੋਗ ਦਾ ਬਲ ਹੱਥ ਵਿੱਚ ਹੈ। ਪਤੰਜਲੀ ਮਹਾਰਾਜ ਨੇ ਆਪਣਾ ਗ੍ਰੰਥ ਮਨੁੱਖਾਂ ਲਈ ਲਿਖਿਆ ਸੀ, ਪਸ਼ੂ ਤਾਂ ਉਸਦਾ ਪਾਠ ਵੀ ਨਹੀਂ ਕਰ ਸਕਦੇ। ਪਤੰਜਲੀ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਰਾਹੀਂ ਆਪ ਨੂੰ ਕੁਝ ਬੁੱਧੀ ਉਪਜ ਪਈ ਸੀ। ਮੈਂ ਤਾਂ ਪੰਛੀਆਂ ਅਤੇ ਪਸ਼ੂਆਂ ਨੂੰ ਵੀ ਜਪ ਤਪ ਸੰਜਮ ਦਾ ਸਾਧਨ ਕਰਦੇ ਦੇਖਿਆ ਹੈ। ਇਹ ਗ੍ਰੰਥ ਕਾਠ ਦੇ ਪੁਤਲਿਆਂ ਲਈ ਕਦੇ ਵੀ ਨਹੀਂ ਸੀ ਲਿਖਿਆ ਗਿਆ। ਜਿਨ੍ਹਾਂ ਦੇ ਹੱਥ ਵਿੱਚ ਮਾਲਾ ਆਈ ਅਤੇ ਹਜ਼ਾਰਾਂ ਸਾਲ ਬੀਤ ਗਏ, ਮਾਲਾ ਦੇ ਮਣਕੇ ਹੀ ਫਿਰ ਰਹੇ ਹਨ। ਜਪ ਦੇ ਸਾਧਨਾਂ ਦਾ ਵੀ ਅੰਤ ਨਹੀਂ ਹੋਇਆ। ਕੁਟਿਲਤਾ, ਨੀਚਤਾ, ਕਪੜਤਾ ਅੰਦਰ ਭਰੀ ਹੋਈ ਹੈ ਅਤੇ ਮਾਲਾ ਮਣਕਿਆਂ ਦੇ ਉੱਪਰ ਦੀ ਹਜ਼ਾਰਾਂ ਵਾਰ ਚੱਲੀ ਜਾ ਰਹੀ ਹੈ ਅਤੇ ਇੰਨੀਆਂ ਸਦੀਆਂ ਬੀਤੀਆਂ ਹੁਣ ਤੱਕ ਚੱਲੀ ਹੀ ਜਾ ਰਹੀ ਹੈ। ਜਦ ਤੋੜੀ ਅਸੀਂ ਮਨੁੱਖ ਨਹੀਂ ਬਣ ਜਾਂਦੇ, ਤਦ ਤੋੜੀ ਤੁਹਾਡੇ ਲਈ ਕਲਿਆਣ ਦਾ ਸਾਧਨ ਨਾ ਕੋਈ ਗੁਰੂ, ਨਾ ਕੋਈ ਵੇਦ, ਨਾ ਕੋਈ ਸ਼ਾਸਤਰ, ਨਾ ਕੋਈ ਉਪਦੇਸ਼ ਹੋ ਸਕਦਾ ਹੈ। ਫਿਰ ਦੁਹਰਾ ਦੇਈਏ, ਕੁਟਿਲਤਾ, ਨੀਚਤਾ, ਕਪੜਤਾ ਅੰਦਰ ਭਰੀ ਹੋਈ ਹੈ ਅਤੇ ਮਾਲਾ ਮਣਕਿਆਂ ਦੇ ਉੱਪਰ ਦੀ ਹਜ਼ਾਰਾਂ ਵਾਰ ਚੱਲੀ ਜਾ ਰਹੀ ਹੈ ਅਤੇ ਇੰਨੀਆਂ ਸਦੀਆਂ ਬੀਤੀਆਂ ਹੁਣ ਤੱਕ ਚੱਲੀ ਹੀ ਜਾ ਰਹੀ ਹੈ। ਜਦ ਤੋੜੀ ਅਸੀਂ ਮਨੁੱਖ ਨਹੀਂ ਬਣ ਜਾਂਦੇ, ਤਦ ਤੋੜੀ ਤੁਹਾਡੇ ਲਈ ਕਲਿਆਣ ਦਾ ਸਾਧਨ ਨਾ ਕੋਈ ਗੁਰੂ, ਨਾ ਕੋਈ ਵੇਦ, ਨਾ ਕੋਈ ਸ਼ਾਸਤਰ, ਨਾ ਕੋਈ ਉਪਦੇਸ਼ ਹੋ ਸਕਦਾ ਹੈ। ਇਸ ਦਾ ਸਬੂਤ ਚਾਹੋ ਤਾਂ ਇਸ ਥੀ ਬਾਹਰਲੇ ਮੰਨੇ ਹੋਏ ਭਾਰਤ ਵਾਸੀਆਂ ਦੇ ਮਕਾਨ, ਗਲੀਆਂ ਕੂਚੇ, ਘਰ ਦਾ ਜੀਵਨ ਅਤੇ ਸਦੀਆਂ ਦਾ ਲੰਮਾ ਜੀਵਨ ਦੇਖ ਲਓ। ਕਿਸੇ ਨੇ ਇੱਕ ਕਾਠ ਦੇ ਪੁਤਲੇ ਨੂੰ ਜੋ ਕਹਿ ਦਿੱਤਾ ਕਿ ਤੂੰ ਰਿਸ਼ੀਆਂ ਦੀ ਸੰਤਾਨ ਹੈ, ਬਸ ਹੁਣ ਅਸੀਂ ਰਿਸ਼ੀਆਂ ਦੀ ਸੰਤਾਨ ਹਾਂ। ਇਸ ਦੀ ਮਾਲਾ ਫਿਰਨੀ ਸ਼ੁਰੂ ਹੋਈ। ਇੱਧਰ ਤਾਂ ਯੋਗ ਪ੍ਰਾਪਤ ਨਾ ਹੋਇਆ, ਕੈਵਲਿਆ ਦਾ ਕੁਝ ਮੂੰਹ ਨਾ ਡਿੱਠਾ, ਇੱਧਰ ਹੁਣ ਮਾਲਾ ਸ਼ੁਰੂ ਹੋਈ ਹੈ। ਦੇਖੀਏ ਇਹ ਕਦੋਂ ਰਿਸ਼ੀ ਰੂਪ ਆਉਂਦੇ ਹਨ। ਸਾਡੀ ਹਾਲਤ ਭਿਆਨਕ ਹੈ। ਮੇਰੇ ਵਿਚਾਰ ਅੰਦਰ ਪ੍ਰਾਚੀਨ ਰਿਸ਼ੀਆਂ ਦੇ ਨਾਲ ਅੱਜ ਕੱਲ੍ਹ ਦੇ ਭਾਰਤ ਵਾਸੀ ਉਹਨਾਂ ਦੀ ਸ਼ੂਦਰਾਂ ਦੀ ਸ਼੍ਰੇਣੀ ਕੋਲੋਂ ਵੀ ਘੱਟ ਪਦਵੀ ਦੇ ਹਨ। ਉਹ ਰਿਸ਼ੀ ਹੁਣ ਹੁੰਦੇ ਤਾਂ ਸੱਚ ਕਹਿੰਦਾ ਹਾਂ, ਸਾਨੂੰ ਮਲੇਚ ਕਹਿ ਕੇ ਸਾਡੇ ਨਾਲ ਧਰਮ ਯੁੱਧ ਰਚਦੇ ਅਤੇ ਸਾਨੂੰ ਇਸ ਦੇਸ਼ 'ਚੋਂ ਕੱਢ ਕੇ ਇਸ ਧਰਤੀ ਨੂੰ ਮੁੜ ਆਰੀਆ ਭੂਮੀ ਬਣਾਉਂਦੇ। ਉਹਨਾਂ ਨੇ ਅਸੁਰਾਂ ਨਾਲ ਯੁੱਧ ਮਚਾਇਆ ਹੀ ਸੀ ਅਤੇ ਅਸੁਰਾਂ ਨੂੰ ਹਰਾਇਆ ਹੀ ਸੀ। ਉਹ ਜਦ ਅਸੁਰਾਂ ਨੂੰ ਸਹਾਰ ਨਾ ਸਕੇ ਤਾਂ ਸਾਨੂੰ ਮਹਿਲੇ ਕੁਚੈਲੇ ਲੋਕਾਂ ਨੂੰ ਆਪਣੇ ਪਾਸ ਕਦੋਂ ਫਟਕਣ ਦੇਂਦੇ? ਕੀ ਅਸੁਰ ਜਨਮ ਤੋਂ ਉਹਨਾਂ ਦੇ ਹੀ ਪੁੱਤ ਪੋਤੇ ਨਹੀਂ ਸਨ? ਫਿਰ ਦੁਹਰਾ ਦੇਈਏ, ਮੇਰੇ ਵਿਚਾਰ ਅੰਦਰ ਪ੍ਰਾਚੀਨ ਰਿਸ਼ੀਆਂ ਦੇ ਨਾਲ ਅੱਜ ਕੱਲ੍ਹ ਦੇ ਭਾਰਤ ਵਾਸੀ ਉਹਨਾਂ ਦੀ ਸ਼ੂਦਰਾਂ ਦੀ ਸ਼੍ਰੇਣੀ ਕੋਲੋਂ ਵੀ ਘੱਟ ਪਦਵੀ ਦੇ ਹਨ। ਉਹ ਰਿਸ਼ੀ ਹੁਣ ਆਉਂਦੇ ਤਾਂ ਸੱਚ ਕਹਿੰਦਾ ਹਾਂ, ਸਾਨੂੰ ਮਲੇਚ ਕਹਿ ਕੇ ਸਾਡੇ ਨਾਲ ਧਰਮ ਯੁੱਧ ਰਚਦੇ ਅਤੇ ਸਾਨੂੰ ਇਸ ਦੇਸ਼ 'ਚੋਂ ਕੱਢ ਕੇ ਇਸ ਧਰਤੀ ਨੂੰ ਮੁੜ ਆਰੀਆ ਭੂਮੀ ਬਣਾਉਂਦੇ। ਉਹਨਾਂ ਨੇ ਅਸੁਰਾਂ ਨਾਲ ਯੁੱਧ ਮਚਾਇਆ ਹੀ ਸੀ ਅਤੇ ਅਸੁਰਾਂ ਨੂੰ ਹਰਾਇਆ ਹੀ ਸੀ। ਉਹ ਜਦ ਅਸੁਰਾਂ ਨੂੰ ਸਹਾਰ ਨਾ ਸਕੇ ਤਾਂ ਸਾਨੂੰ ਮਹਿਲੇ ਕੁਚੈਲੇ ਲੋਕਾਂ ਨੂੰ ਆਪਣੇ ਪਾਸ ਕਦੋਂ ਫਟਕਣ ਦਿੰਦੇ? ਕੀ ਅਸੁਰ ਜਨਮ ਤੋਂ ਉਹਨਾਂ ਦੇ ਹੀ ਪੁੱਤ ਪੋਤੇ ਨਹੀਂ ਸਨ?
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।